ਪਠਾਨ ਠੀਕ ਤਾਂ ਹੈ ਅੱਲਾ ਵਾਲੇ, ਜੇ ਖੁਦਾ ਦਾ ਨਾਮ ਲਿਆਂ ਅਤੇ ਪੜ੍ਹਿਆ ਸੁਣਿਆ ਛੁਟਕਾਰਾ ਨਹੀਂ ਹੋਵੇਗਾ ਤਾਂ ਹੋਰ ਕਿਸ ਤਰ੍ਹਾਂ ਹੋਵੇਗਾ। ਸ੍ਰੀ ਗੁਰੂ ਜੀ, ਭਾਈ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਕੀ ਬਣਦਾ? ਖੁਦਾ ਗੱਲਾਂ ਨਾਲ ਨਹੀਂ ਪਤੀਜਦਾ, ਅਮਲਾਂ ਨਾਲ ਪਤੀਜਦਾ ਹੈ। ਜੇ ਉਸ ਦਾ ਨਾਮ ਲੈਂਦੇ ਹੋ ਤਾਂ ਉਸ ਦੇ ਨਾਲ ਜੁੜੋ। ਨਾਮ ਤਾਂ ਸਾਈਂ ਦੀ ਪ੍ਰੀਤ ਹੈ। ਤੁਸੀਂ ਤਾਂ ਬਹਿਸਾਂ ਕਰਦੇ ਅਤੇ ਝਗੜੇ ਕਰਦੇ ਹੋ। ਤੁਸੀਂ ਜਗਤ ਨੂੰ ਪੜ੍ਹ ਸੁਣਾਉਂਦੇ ਹੋ ਕਿ ਤੁਸੀਂ ਅੱਲਾ ਵਾਲੇ ਹੋ, ਪਰ ਹੋ ਤੁਸੀਂ ਗੱਲਾਂ ਵਾਲੇ। ਛੱਡ ਨਹੀਂ ਸਕਦੇ ਹੋ ਉਹਨਾਂ ਰਸਾਂ ਕਸਾਂ ਨੂੰ ਜਿਨ੍ਹਾਂ ਨੂੰ ਪੜ੍ਹਦੇ ਹੋ ਕਿ ਹਨ ਤਾਂ ਮਾੜੇ ਪਰ ਜੋ ਫੇਰ ਭੋਗੀ ਜਾਂਦੇ ਹੋ। ਇਹ ਜੋ ਸਰੀਰ ਦੇ ਭੋਗਾਂ ਦੇ ਰਸ ਜਿਨ੍ਹਾਂ ਵਿੱਚ ਅੰਧੇ ਲੋਕ ਸਿਰ ਤੋਂ ਪੈਰਾਂ ਤੀਕ ਡੁੱਬ ਜਾਂਦੇ, ਇਹ 4 ਦਿਨਾਂ ਦੇ ਹਨ। ਸਰੀਰ ਨੇ ਨਹੀਂ ਰਹਿਣਾ, ਇਹਨਾਂ ਨੇ ਨਹੀਂ ਰਹਿਣਾ। ਜਿਵੇਂ ਮੱਖੀ ਸ਼ਹਿਦ ਪਰ ਜਾ ਬੈਠਦੀ ਹੈ, ਉਹ ਸ਼ਹਿਦ ਭੋਗਦੀ, ਵਿੱਚ ਧੱਸਦੀ ਜਾਂਦੀ ਹੈ, ਉਹ ਸ਼ਹਿਦ ਹੀ ਉਸ ਦੀ ਮੌਤ ਬਣ ਜਾਂਦਾ ਹੈ। ਤਿਵੇਂ ਲੋਭ ਮੋਹ ਵਿੱਚ ਜੀਵ ਫਸਦਾ ਫਸਦਾ ਵਿੱਚੇ ਹੀ ਮਰਦਾ ਹੈ। ਅਤੇ ਪੜ੍ਹੇ ਸੁਣੇ ਕਹੀ ਜਾਂਦੇ ਹਨ ਇਹੋ ਗੱਲਾਂ, ਪਰ ਛੱਡ ਨਹੀਂ ਸਕਦੇ। ਹਾਂ, ਜਿਨ੍ਹਾਂ ਨੇ ਸਾਈਂ ਨਾਲ ਨਾਮ ਦੀ ਲੋ ਅੰਦਰੋਂ ਲਾਈ ਹੈ, ਉਹਨਾਂ 'ਤੇ ਸਾਈਂ ਦਾ ਫਜ਼ਲ ਹੁੰਦਾ ਹੈ। ਉਹਨਾਂ ਨੂੰ ਸਾਈਂ ਬਚਾ ਲੈਂਦਾ ਹੈ, ਉਹਨਾਂ ਨੂੰ ਕੱਢ ਲੈਂਦਾ ਹੈ। ਜਗਤ ਦੇ ਸੁੱਖਾਂ ਦੀ ਗਰਕਾਬੀ ਤੋਂ ਉਹ ਫਿਰ ਭੌਜਲ ਸੰਸਾਰ ਤੋਂ ਤਰ ਜਾਂਦੇ ਹਨ। ਤਾਂ 'ਤੇ ਖੁਦਾ ਦੇ ਖੌਫ ਵਿੱਚ ਆਓ, ਉਸ ਅੱਗੇ ਦੁਆ ਕਰੋ, ਅਮਲ ਨੇਕ ਕਰੋ ਅਤੇ ਉਸ ਨੂੰ ਯਾਦ ਰੱਖੋ, ਫਿਰ ਇਸ ਦੁਨੀਆ ਤੋਂ ਫਤਿਹਮੰਦ ਜਾਓਗੇ, ਛੋਟੇ ਹੋਵੋ ਚਾਹੇ ਵੱਡੇ। ਹੁਣ ਗੁਰੂ ਜੀ ਚੁੱਪ ਕਰ ਗਏ, ਪਰ ਇੱਕ ਅਚਰਜ ਨਜ਼ਰ ਨਾਲ ਤੱਕੇ ਜੋ ਚੀਰਵੇਂ ਵੇਗ ਨਾਲ ਉਸ ਦੀਆਂ ਅੱਖਾਂ ਥਾਣੀ ਲੰਘ ਕੇ ਕਾਲਜੇ ਨੂੰ ਹਿਲਾ ਗਈ। ਦਿਲ ਦਾ ਥਰ ਜੋ ਮਾੜੇ ਕੰਮ ਕਰਕੇ ਦਿਲ ਉੱਤੇ ਵੱਜ ਰਿਹਾ ਸੀ ਟੁੱਟ ਪਿਆ। ਆਪਣੇ ਕੀਤੇ ਕੰਮ ਮੂਰਤਾਂ ਧਾਰ ਕੇ ਉਸ ਟੁੱਟੇ ਥਰ ਦੇ ਹੇਠੋਂ ਨਿਕਲ ਪਏ, ਦਿੱਤੇ ਦੁੱਖਾਂ ਦੇ ਨਕਸ਼ੇ ਅੱਖਾਂ ਅੱਗੇ ਆ ਖੜੋਤੇ। ਸਰੀਰ ਨੇ ਇੱਕ ਝੰਝੂਣਾ ਖਾਧਾ, ਨੈਣ ਗੁਰੂ ਜੀ ਦੇ ਨੈਣਾਂ ਵੱਲ ਤੱਕਦੇ ਹੇਠਾਂ ਨੂੰ ਚੁੱਕੇ ਅਤੇ ਕਦਮਾਂ 'ਤੇ ਜਾ ਟਿਕੇ। ਸਿੱਕਦਾਰ ਪਠਾਨ ਨੂੰ ਫੇਰ ਕਾਂਬਾ ਜਿਹਾ ਆਇਆ ਅਤੇ ਸਰੀਰ ਝੁਕਿਆ ਅਤੇ ਬੇਵੱਸੇ ਕੋਰਨਿਸ਼ ਹੋ ਗਈ। ਸ੍ਰੀ ਗੁਰੂ ਜੀ, ਆਪਾਂ ਸੰਭਾਲ ਭਾਈ। ਸ੍ਰੀ ਗੁਰੂ ਜੀ, ਆਪਾਂ ਸੰਭਾਲ ਭਾਈ, ਅਜੇ ਵੇਲਾ ਹੈ ਜੇ ਹੋਸ਼ ਕਰੇ ਤਾਂ। ਹਾਂ, ਪਰਜਾ ਦੀ ਕੁਰਲਾਟ ਪੈ ਰਹੀ ਹੈ ਅਤੇ ਪੈਣੀ ਹੈ, ਉਹ ਸਾਰੀ ਬਚ ਸਕਦੀ ਹੈ। ਪਠਾਨ, ਹੇ ਅੱਲਾ ਵਾਲੇ, ਅਸਾਂ ਤਾਂ ਜਾਣਿਆ ਸੀ ਕਿ ਰਾਜ ਬਹਿਸ਼ਤ ਹੈ, ਪਰ ਆਪਨੇ ਕੁਝ ਹੋਰ ਦਿਖਾ ਦਿੱਤਾ ਹੈ। ਅਸੀਂ ਇੱਕ ਪਾਸੇ ਰਾਜ ਕਰਦੇ ਸਾਂ, ਦੂਜੇ ਪਾਸੇ ਇਹਨਾਂ ਵਿੱਦਿਆ ਵਾਲੇ ਆਲਮਾਂ ਦੀ ਸੋਹਬਤ ਕਰਦੇ ਅਤੇ ਨਮਾਜ਼ਾਂ ਪੜ੍ਹਦੇ ਸਮਝਦੇ ਸਾਂ ਕਿ ਬੁਰੇ ਕਰਮ ਨਿਬੜਦੇ ਜਾਂਦੇ ਹਨ। ਤੁਸੀਂ ਆਖਦੇ ਹੋ ਕਿ ਮਾੜੇ ਕਰਮ ਮਾੜੇ ਹਨ ਅਤੇ ਅੱਗੇ ਜਾ ਕੇ ਧੱਕੇ ਦੇਣਗੇ। ਸ੍ਰੀ ਗੁਰੂ ਜੀ, ਮਾੜੇ ਕਰਮੀ ਇੱਥੇ ਉੱਥੇ ਸਭ ਥਾਂ ਧੱਕੇ ਅਤੇ ਧੱਕੇ ਧੋੜੇ ਤਾਂ ਇਉਂ ਹਨ ਜਿਵੇਂ ਵਿਊਹ ਦੇ ਬੀਜ ਤੋਂ ਵਿਊਹ ਦਾ ਬੂਟਾ ਉੱਗਦਾ ਹੈ। ਜੇ ਭਾਈ ਤੂੰ ਇੱਥੇ ਮਸਲੇ ਪੜ੍ਹਦਾ ਸੁਣਦਾ ਹੈ ਅਤੇ ਸ਼ਹਿਰ ਜਾ ਕੇ ਲੋਕਾਂ ਨਾਲ ਧਰੋਹ ਕਰਦਾ ਅਤੇ ਪੀੜਾ ਦਿੰਦਾ ਹੈ, ਤਾਂ ਪੀੜਾ ਬੀਜ ਕੇ ਤੇਰੇ ਲਈ ਪੀੜਾ ਹੀ ਉੱਗਣਗੀਆਂ। ਇੱਥੇ ਲੋਕਾਂ ਦੇ ਦਿਲਾਂ ਦੇ ਸਾੜ ਇਕੱਠੇ ਹੋ ਕੇ ਕਿਸੇ ਦਿਨ ਤੈਨੂੰ ਰਾਜ ਤੋਂ ਡੇਗ ਦੇਣਗੇ। ਅੱਗੇ ਤੇਰੇ ਆਤਮਾ ਦੇ ਅੱਗੇ ਕੀਤੇ ਕਰਮ ਪੀੜਾ ਹੀ ਲਿਆਉਣਗੇ। ਪਠਾਨ, ਰਾਜ ਤਾਂ ਫੇਰ ਬੁਰਾ ਕੰਮ ਹੈ। ਸ੍ਰੀ ਗੁਰੂ ਜੀ, ਹਾਂ ਭਾਈ, ਰਾਜ ਮਾਲ ਰੂਪ ਜਾਤ ਅਤੇ ਜੋਬਨ ਇਹ 5 ਠੱਗ ਹਨ। ਰਾਜੇ ਨੂੰ ਰਾਜ ਦਾ ਮਦ ਹੋਸ਼ ਵਿੱਚ ਨਹੀਂ ਰਹਿਣ ਦਿੰਦਾ, ਇਸ ਦੇ ਜ਼ੋਰ ਉਹ ਫਬਾਉਂਦਾ ਹੈ, ਵਧੀਕੀਆਂ 'ਤੇ ਪਾ ਕਰਦਾ ਹੈ। ਉਸ ਦਾ ਧਰਮ ਸੀ ਨਿਆਂ ਕਰਨਾ, ਪਰਜਾ ਨੂੰ ਪਾਲਣਾ, ਪਰਜਾ ਨੂੰ ਸੁਖੀ ਰੱਖਣਾ, ਪਰਜਾ ਦੀ ਰਾਖੀ ਦਾ ਦੁੱਖ ਆਪਣੇ ਸਿਰ ਲੈਣਾ, ਪਰ ਉਹ ਰਾਜ ਨੂੰ ਐਸ਼ ਦਾ ਸਾਧਨ ਬਣਾਉਂਦਾ ਹੈ। ਤੇ ਐਸ਼ਾਂ ਲਈ ਵਾਫਰ ਧਨ ਲੋੜੀਏ, ਧਨ ਲਈ ਜ਼ੋਰ ਜ਼ੁਲਮ ਕਰਦਾ ਹੈ, ਇਉਂ ਰਾਜ ਇੱਕ ਠੱਗ ਬਣ ਜਾਂਦਾ ਹੈ, ਜਿਸ ਦੇ ਹੱਥੋਂ ਰਾਜੇ ਆਪਣਾ ਆਪ ਠਗਾ ਕੇ ਮੁੱਠੇ ਚਲੇ ਜਾਂਦੇ ਹਨ। ਇਸੇ ਤਰ੍ਹਾਂ ਜਿਨ੍ਹਾਂ ਪਾਸ ਰਾਜ ਨਹੀਂ ਪਰ ਬਹੁਤ ਮਾਲ ਧਨ ਹੈ, ਉਹ ਇਸ ਦੇ ਹੰਕਾਰ ਵਿੱਚ ਵਫਾ ਉੱਠਦੇ ਹਨ। ਮਾਲ ਦਾ ਮੱਦ ਵੀ ਬੜਾ ਹੁੰਦਾ ਹੈ, ਕਿਉਂਕਿ ਮਾਲ ਧਨ ਇੱਕ ਤਾਕਤ ਹੈ ਜੋ ਜਗਤ ਦੇ ਸੁੱਖ ਤੇ ਬੰਦਿਆਂ ਨੂੰ ਖਰੀਦ ਲੈਂਦਾ ਹੈ। ਜਿਸ ਪਾਸ ਵਾਫਰ ਧਨ ਸੀ, ਚਾਹੀਦਾ ਸੀ ਕਿ ਉਹ ਜੁਗਤ ਵਰਤਦਾ, ਬਹੁਤੇ ਹੋਣ ਦੀ ਬਹੁਤੀ ਜ਼ਿੰਮੇਵਾਰੀ ਪ੍ਰਤੀਤ ਕਰਦਾ ਤੇ ਉਸ ਨੂੰ ਮਨੁੱਖਾਂ ਦੀ ਪੀੜਾ ਹਰਨ ਤੇ ਵਰਤਦਾ, ਤਦ ਉਸ ਦੀ ਹੋਸ਼ ਟਿਕਾਣੇ ਰਹਿੰਦੀ ਤੇ ਜਿਉਂ ਜਿਉਂ ਭਲਾ ਕਰਦਾ ਉਸ ਦੀ ਮੱਤ ਉੱਜਲ ਹੁੰਦੀ ਤੇ ਉਹ ਰੱਬ ਦੇ ਨਾਂ ਵਿੱਚ ਉੱਚਾ ਹੁੰਦਾ। ਪਰ ਉਸ ਨੂੰ ਬਹੁਤੀ ਦਾ ਮਾਦਰ ਚੜ੍ਹਦਾ ਹੈ, ਕੱਚੇ ਕੁਸ਼ਾਮ ਦੀ ਆ ਕੇ ਉਹਦੇ ਮਨ ਨੂੰ ਵਧਾਉਂਦੇ ਹਨ ਤੇ ਉਸ ਦੇ ਧਨ ਦਾ ਲਾਭ ਆਪ ਲੈਣ ਲਈ ਉਸ ਨੂੰ ਮੰਦੇ ਕੰਮਾਂ ਵਿੱਚ ਪ੍ਰੇਰਦੇ ਹਨ। ਐਂ ਉਹ ਰਸਾਂ ਕਸਾਂ ਵਿੱਚ ਲੱਗ ਕੇ ਪਾਪ ਕਰਮਾਂ ਤੱਕ ਪਹੁੰਚ ਕੇ ਆਪਾ ਠਗਾ ਬੈਠਦਾ ਹੈ, ਇੱਥੇ ਉੱਥੇ ਬਦਨਾਮੀ ਦੇ ਦੁੱਖ ਸਹਿੜਦਾ ਹੈ। ਇਸੇ ਤਰ੍ਹਾਂ ਕਈ ਬੰਦੇ ਜਾਤ ਵਿੱਚ ਉੱਚੇ ਹਨ, ਜਿਵੇਂ ਹਿੰਦੂਆਂ ਵਿੱਚ ਬ੍ਰਾਹਮਣ ਤੇ ਮੁਸਲਮਾਨਾਂ ਵਿੱਚ ਸੱਯਦ। ਇਹ ਲੋਕ ਇਸ ਜਾਤ ਦੇ ਅਭਿਮਾਨ ਵਿੱਚ ਆਕੜ ਆਕੜ ਤੁਰਦੇ ਹਨ। ਇਹੋ ਅਭਿਮਾਨ ਇਹਨਾਂ ਨੂੰ ਹਉਮੈ ਨਹੀਂ ਜਿੱਤਣ ਦਿੰਦਾ। ਆਪੋ ਆਪਣੇ ਸ਼ਾਸਤਰ ਪੜ੍ਹਦੇ ਸੁਣਦੇ ਆਪਣੀ ਵੱਡਤ ਵਿੱਚ ਦੂਸਰਿਆਂ ਤੇ ਵਧੀਕੀਆਂ ਤੇ ਅਨਿਆਏ ਕਰ ਬੈਠਦੇ ਹਨ। ਫਿਰ ਰੂਪ ਹੈ ਤੇ ਜੋਬਨ, ਰੂਪ ਦਾ ਵੀ ਅਭਿਮਾਨ ਹੁੰਦਾ ਹੈ, ਇਸ ਵਿੱਚ ਆ ਕੇ ਵੀ ਜੀਵ ਹਉਮੈ ਨੂੰ ਜਿੱਤਣੋਂ ਰਹਿ ਜਾਂਦਾ ਹੈ। ਦਿੱਤੀ ਤਾਂ ਦਾਤ ਸਾਈ ਨੇ ਸੀ, ਜੋ ਸੋਝੀ ਆਵੇ ਕਿ ਜਿਵੇਂ ਸਰੀਰ ਸੋਹਣਾ ਹੈ ਉਹੋ ਜਿਹਾ ਮਨ ਸੋਹਣਾ ਹੋਵੇ, ਪਰ ਸਗੋਂ ਮਨੁੱਖ ਤੇ ਤ੍ਰੀਮਤਾਂ ਇਸ ਦੇ ਮੱਧ ਵਿੱਚ ਆ ਕੇ ਅਨੇਕਾਂ ਪਾਪਾਂ ਦੇ ਭਾਗੀ ਹੁੰਦੇ ਹਨ ਤੇ ਇਉਂ ਇਸ ਸੋਹਣੀ ਸ਼ੈ ਦੇ ਹੱਥੋਂ ਮਨੁੱਖਾ ਜਨਮ ਠਗਾ ਜਾਂਦੇ ਹਨ। ਪਠਾਨ, ਇਹ ਦਾਤਾ, ਭਲਾ ਰੂਪ ਸੁੰਦਰਤਾ ਦਾ ਕੋਈ ਹੋਰ ਗੁਣ ਵੀ ਹੈ? ਇਹ ਤਾਂ ਹੁੰਦੀ ਹੀ ਭੋਗਾਂ ਨਿਮਿਤ ਹੈ। ਸ੍ਰੀ ਗੁਰੂ ਜੀ, ਸੁੰਦਰਤਾ ਗੁਣ ਸਾਈਂ ਦਾ ਹੈ, ਉਹ ਸੁੰਦਰ ਹੈ ਸਭ ਸੁੰਦਰਾਂ ਨਾਲੋਂ ਵਧੀਕ। ਉਸ ਨੇ ਸੁੰਦਰਤਾ ਬਣਾਈ ਹੈ ਜੋ ਜਗਤ ਦੇ ਮਨੁੱਖਾਂ, ਤ੍ਰੀਮਤਾਂ, ਜੰਤੂਆਂ, ਪੰਖੀਆਂ, ਫੁੱਲਾਂ, ਫਲਾਂ, ਬੂਟਿਆਂ, ਨਦੀਆਂ, ਸਰਾਂ, ਸਮੁੰਦਰਾਂ, ਪਹਾੜਾਂ, ਬਰਫ਼ਾਂ, ਝਰਨਿਆਂ ਵਿੱਚੋਂ ਪਈ ਛਾਲਾਂ ਮਾਰ ਮਾਰ ਕੇ ਸਾਡੇ ਮਨਾਂ ਨੂੰ ਮੋਹਦੀ। ਚੰਦ, ਸੂਰਜ, ਤਾਰੇ, ਨਛੱਤਰ, ਅਸਮਾਨ, ਪੌਣ, ਪਾਣੀ, ਸਾਰਿਆਂ ਵਿੱਚੋਂ ਸੁੰਦਰਤਾ ਮੀਂਹ ਵਾਂਗੂ ਸ਼ੈਬਰਾਂ ਲਾਉਂਦੀ ਹੈ। ਮਨੁੱਖ ਨੇ ਇਸ ਸੁੰਦਰਤਾ ਨੂੰ ਸਮਝਣੋਂ ਮਨ ਮੋੜ ਲਿਆ ਹੈ, ਵਿਕਾਰਾਂ ਵੱਲ ਤੇ ਪ੍ਰਾਪਤ ਸੁੰਦਰਤਾ ਨੂੰ ਵਿਕਾਰਾਂ ਦੇ ਵਿੱਚ ਵਰਤਣ ਵਿੱਚ। ਸੁੰਦਰਤਾ ਤਾਂ ਸਾਡੇ ਮਨ ਨੂੰ ਸੁੰਦਰਤਾ ਦੇ ਭਾਵ ਵਿੱਚ ਮੋਹਦੀ ਹੈ ਤੇ ਸਾਨੂੰ ਸਾਡੇ ਆਪਣੇ ਆਪ ਵਿੱਚ ਲੀਨ ਕਰਨ ਨੂੰ ਕਰਦੀ ਹੈ, ਪਰ ਅਸੀਂ ਸੁੰਦਰਤਾ ਤੱਕ ਕੇ ਸੁੰਦਰਾਂ ਨੂੰ ਜੱਫੇ ਮਾਰਦੇ ਹਾਂ। ਜਦੋਂ ਸੁੰਦਰਾਂ ਲਈ ਸਾਡੇ ਅੰਦਰ ਤ੍ਰਿਸ਼ਨਾ ਉੱਠੇ ਤੇ ਅਸੀਂ ਉਸ ਨੂੰ ਲੈਣ ਦੇ ਤਰੱਦਦ ਵਿੱਚ ਪੈ ਜਾਈਏ ਤਾਂ ਉਹ ਤ੍ਰਿਸ਼ਨਾ ਨਾਲ ਵਲੂੰਦਰੀ ਜਾਂਦੀ ਹੈ। ਸੋ ਸੁੰਦਰਤਾ ਦਾ ਦੂਸਰਾ ਵਰਤਾਓ ਇਹ ਹੈ ਕਿ ਜਦੋਂ ਉਹ ਆਪਣਾ ਮੋਹਣ ਹਾਰ ਅਸਰ ਸਾਡੇ ਮਨ ਉੱਤੇ ਪਾਵੇ ਤਾਂ ਉਸ ਵਿੱਚ ਲੀਨ ਹੋ ਜਾਈਏ। ਜੋ ਅਸਰ ਮੋਹੇ ਜਾਣ ਦਾ ਜਾਂ ਆਪੇ ਵਿੱਚ ਵਿਮੋਹਿਤ ਹੋ ਜਾਣ ਦਾ ਸਾਡੇ ਉੱਤੇ ਪਿਆ ਹੈ, ਉਹ ਸਾਨੂੰ ਅੰਦਰ ਸਾਡੇ ਆਪੇ ਵਿੱਚ ਸੁੱਟ ਰਿਹਾ ਹੈ। ਸੋ ਉਸ ਵੇਲੇ ਆਪੇ ਵਿੱਚ ਟਿਕ ਜਾਈਏ। ਇਸ ਤਰ੍ਹਾਂ ਸੁੰਦਰਤਾ ਦਾ ਅਸਰ ਸਾਨੂੰ ਅੰਦਰ ਆਪੇ ਵਿੱਚ ਇਕਾਗਰ ਕਰਦਾ ਹੈ। ਜੇ ਹੁਣ ਅਸੀਂ ਸਤ ਸੰਗੀ ਹੋਵੀਏ ਤਾਂ ਸਾਨੂੰ ਸੁਮਤ ਮਿਲਦੀ ਹੈ ਕਿ ਸਾਰੀ ਸੁੰਦਰਤਾ ਸਾਈਂ ਦਾ ਪ੍ਰਕਾਸ਼ ਹੈ। ਇਹ ਉਸ ਕਾਦਰ ਨੇ ਕੁਦਰਤ ਵਿੱਚ ਆਪਣੇ ਜਲਵੇ ਦਾ ਇੱਕ ਪਰਤਾਉ ਦਿੱਤਾ ਹੈ। ਸੋ ਇਹ ਉਸ ਤੋਂ ਆਉਂਦੀ ਹੈ, ਐਉਂ ਦੀ ਸਮੱਤ ਹੇਠ ਜੋ ਸੁੰਦਰਤਾ ਦੇ ਝਲਕੇ ਵੇਲੇ ਆਪਣੇ ਆਪੇ ਵਿੱਚ ਜੁੜਦੇ ਹਨ, ਉਹ ਸਾਈਂ ਵਿੱਚ ਟਿਕਾਓ ਪਾਉਂਦੇ ਹਨ। ਇਸ ਨੂੰ ਹੇ ਖਾਣ ਅਸੀਂ ਵਿਸਮਾਦ ਆਖਦੇ ਹਾਂ। ਕੁਦਰਤ ਵਿੱਚ ਰੱਖੀ ਹੋਈ ਕਾਦਰ ਦੀ ਸੁੰਦਰਤਾ ਦਾ ਕੰਮ ਹੈ ਸਾਨੂੰ ਸੋਚ ਮੰਡਲ ਜਾਂ ਫੁਰਨੇ ਦੇ ਮੰਡਲ ਵਿੱਚੋਂ ਕੱਢ ਕੇ ਸਾਡੇ ਆਪੇ ਵਿੱਚ ਸਿੱਟਣਾ। ਸਿਫਤ ਸਲਾਹ ਦੀ ਰੰਗਣ ਅੰਦਰ ਫੇਰ ਦੇਣੀ ਅਤੇ ਸਾਈਂ ਦੀ ਛੋਹ ਲਾ ਦੇਣੀ, ਇਹ ਵਿਸਮਾਦ ਹੈ ਖਾਨਾ, ਵਿਸਮਾਦ। ਕੁਦਰਤ ਦੀ ਹਰ ਸ਼ੈ ਵਿਸਮਾਦ ਲਾਉਂਦੀ ਹੈ, ਪਰ ਇਨਸਾਨ ਤ੍ਰਿਸ਼ਨਾਲੂ ਅਤੇ ਸਥੂਲ ਰਸਾਂ ਦਾ ਭੋਗੀ ਹੋ ਰਿਹਾ ਹੈ, ਇਸ ਕਰਕੇ ਵਿਸਮਾਦ ਦੇ ਰਸ ਤੋਂ ਵਾਂਝਿਆ ਜਾ ਰਿਹਾ ਹੈ। ਇਨਸਾਨ ਹੁਣ ਵਿਸ਼ੇ ਰਸਾਂ ਵਿੱਚ ਆਪਾ ਲੁਟਾ ਰਿਹਾ ਹੈ। ਵਿਸਮਾਦ ਰਸ ਵਿੱਚ ਆ ਕੇ ਆਪੇ ਨੂੰ ਇਕੱਠਿਆਂ ਅਤੇ ਬਲਵਾਨ ਨਹੀਂ ਬਣਾ ਰਿਹਾ, ਕੁਦਰਤ ਨਾਲ ਮੇਲ ਖਾ ਕੇ ਕਾਦਰ ਨਾਲ ਸਾਂਝੀਵਾਲ ਨਹੀਂ ਹੋ ਰਿਹਾ, ਪਰ ਸੁੰਦਰਾਂ ਨੂੰ ਲੈ ਲੈਣ ਦੀ ਤ੍ਰਿਸ਼ਨਾ ਨਾਲ ਜੱਫੇ ਮਾਰਦਾ ਦੀਸਣਹਾਰ ਨੂੰ ਚੰਬੜ ਰਿਹਾ ਹੈ, ਦ੍ਰਿਸ਼ਟਾ ਨਾਲੋਂ ਟੁੱਟ ਰਿਹਾ ਹੈ। ਪਠਾਨ, ਇਹ ਅਜੀਬ ਹੈ, ਸੁੰਦਰਤਾ ਦੀ ਤਾਸੀਰ ਹੈ। ਪਠਾਨ, ਇਹ ਅਜੀਬ ਹੈ, ਸੁੰਦਰਤਾ ਦੀ ਤਾਸੀਰ ਹੈ। ਹਾਂ ਠੀਕ ਹੈ, ਠੀਕ ਹੈ, ਹੈ, ਪਰ ਹੇ ਦਾਤਾ, ਕੀ ਕੁਦਰਤ ਦੀ ਹਰ ਸ਼ੈ ਵਿੱਚ ਇਹ ਸੁੰਦਰਤਾ ਅਤੇ ਹਰ ਸੁੰਦਰਤਾ ਵਿੱਚ ਇਹ ਤਾਸੀਰ ਹੈ? ਸ੍ਰੀ ਗੁਰੂ ਜੀ ਵਿਸਮਾਦ ਵਿਸਮਾਦ ਕਹਿੰਦੇ ਸੁਰ ਵਿੱਚ ਧੀਮੇ ਹੁੰਦੇ ਜਾਂਦੇ ਹਨ, ਨੈਣ ਜੁੜਦੇ ਜਾਂਦੇ ਹਨ, ਇਉਂ ਹੁੰਦੇ ਆਪ ਜੁੜ ਗਏ, ਅਡੋਲ ਚੁੱਪ ਹੋ ਗਏ। ਮਰਦਾਨਾ ਮਰਮੀ ਮਿੱਤਰ ਸ੍ਰੀ ਗੁਰੂ ਕੇ ਰੰਗਾਂ ਅਤੇ ਮਨੋਵੇਗਾਂ ਦਾ ਜਾਣੂ ਸੀ, ਉਸ ਦੇ ਸਿਆਣੇ ਅਤੇ ਸੁੱਤੇ ਸਿਆਣੇ ਹੋ ਚੁੱਕੇ ਹੱਥ ਰਬਾਬ 'ਤੇ ਜਾ ਪਹੁੰਚੇ ਅਤੇ ਲੱਗੀਆਂ ਟੁੰਕਾਰਾਂ ਵੱਜਣ। ਗੁਰੂ ਕੇ ਪਿਆਰੇ ਰਾਗ ਆਸਾ ਦੀ ਸੁਰ ਵੱਜ ਗਈ, ਮਿੱਠੇ ਪਿਆਰੇ ਅਤੇ ਸੁੰਦਰਤਾ ਵਾਲੇ ਗਲੇ ਮਰਦਾਨੇ ਦੇ ਰਸੀਲੇ ਗਲੇ ਨੇ ਉਚਾਰ ਕੀਤਾ, ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ, ਵਿਸਮਾਦ ਰੂਪ ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜੰਤ, ਵਿਸਮਾਦ ਪਾਉਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਯੋਗ ਵਿਸਮਾਦ ਵਿਯੋਗ, ਵਿਸਮਾਦ ਭੁੱਖ ਵਿਸਮਾਦ ਭੋਗ, ਵਿਸਮਾਦ ਸਿਫਤ ਵਿਸਮਾਦ ਸਾਲਾ, ਵਿਸਮਾਦ ਉਜੜ ਵਿਸਮਾਦ ਰਾਹ, ਵਿਸਮਾਦ ਨੇੜੇ ਵਿਸਮਾਦ ਦੂਰ, ਵਿਸਮਾਦ ਦੇਖੈ ਹਾਜ਼ਰਾ ਹਜ਼ੂਰ, ਵੇਖ ਵਿਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਮਰਦਾਨੇ ਨੇ ਹੁਣ ਸਲੋਕ ਗਾਉਂ ਕੇ ਚੁੱਪ ਕੀਤੀ, ਪਰ ਉਸ ਦੇ ਰਾਗ ਦੀ ਤਾਸੀਰ, ਉਸ ਦੇ ਗਲੇ ਚੋਂ ਨਿਕਲੀ ਸੰਗੀਤਕ ਸੁੰਦਰਤਾ ਸਾਰਿਆਂ ਨੂੰ ਆਪੇ ਵਿੱਚ ਜੋੜ ਗਈ। ਜਦ ਸਭਨਾਂ ਦੇ ਨੈਣ ਖੁੱਲ੍ਹੇ ਅਤੇ ਗੁਰੂ ਨਾਨਕ ਦੇਵ ਦੀ ਸੋਹਣੀ ਰਸਨਾ ਉਚਾਰ ਰਹੀ ਸੀ, ਵਾਹ ਵਾਹ ਵਾਹ, ਅਤੇ ਸੁਣਨਹਾਰ ਵੀ ਬੇਵੱਸੇ ਕਹਿ ਉੱਠੇ ਵਾਹ ਵਾਹ ਵਾਹ। ਮੁਫਤੀ, ਕੁਛ ਚਿਰ ਠਹਿਰ ਕੇ ਸੱਚ ਕਿਹਾ ਹੈ ਕਿਸੇ ਨੇ, ਕੱਖ ਦੇ ਓਹਲੇ ਲੱਖ ਹੈ। ਅੱਲਾਹ ਵਾਲੇ ਨੇ ਕਿੱਡੀ ਸੋਹਣੀ ਗੱਲ ਸਮਝਾਈ ਹੈ, ਉਹ ਸੁੰਦਰਤਾ ਹੈ ਜਿਸ ਨੂੰ ਅਸਾਂ ਪਲ ਭਰ ਦਿਲ ਖੁਸ਼ ਕਰਨੇ ਵਾਲੀ ਜਾਤਾ ਸੀ, ਉਸੇ ਨੂੰ ਅਸਾਂ ਤਾਂ ਭੋਗਾਂ ਵਿੱਚ ਪਲਟਾ ਕੇ ਆਪਣਾ ਆਪ ਨਿਤਾਣਾ ਕਰ ਲਿਆ, ਅਤੇ ਉਸੇ ਸੁੰਦਰਤਾ ਦੀ ਤਾਸੀਰ ਜੇ ਅਸੀਂ ਆਪਣੇ ਅੰਦਰ ਜਜ਼ਬ ਕਰਦੇ ਤਾਂ ਆਪੇ ਵਿੱਚ ਰਸ ਆ ਜਾਂਦਾ ਵਿਸਮਾਦ। ਕਿੰਨਾ ਰਸ ਆਇਆ ਹੈ ਵਿਸਮਾਦ, ਇਸ ਸੋਹਣੇ ਗਵਈਏ ਦੇ ਰਾਗ ਦਾ ਕਿੱਡਾ ਸਵਾਦ ਹੈ, ਵਾਹ ਵਾਹ। ਸੱਚਮੁੱਚ ਸਾਨੂੰ ਰਾਜ ਮਾਲ ਜਾਤ ਦੇ ਰੂਪ ਠੱਗ ਰਹੇ ਹਨ, ਅਸੀਂ ਠੱਗੇ ਹੋਏ ਅਤੇ ਮੁੱਠੇ ਹੋਏ ਸਮਝਦੇ ਹਾਂ ਕਿ ਅਸੀਂ ਖੁਸ਼ੀਆਂ ਸੁੱਖ ਅਤੇ ਐਸ਼ਾਂ ਮਾਣ ਰਹੇ ਹਾਂ। ਸ੍ਰੀ ਗੁਰੂ ਜੀ ਭਾਈ ਖਾਨ ਪੰਜਵਾਂ ਠੱਗ ਹੈ ਜੋਬਨ। ਸੁੰਦਰਤਾ ਤਾਂ ਸਾਡੇ ਮਨ 'ਤੇ ਬਾਹਰੋਂ ਅਸਰ ਪਾਉਂਦੀ ਹੈ ਅਤੇ ਅਸੀਂ ਉਸ ਨਾਲ ਠੱਗੇ ਜਾ ਰਹੇ ਰਸਾਂ ਕਸਾਂ ਵਿੱਚ ਪੈਂਦੇ ਹਾਂ, ਪਰ ਜੋਬਨ ਸਾਡੇ ਸਰੀਰ ਦੀ ਜਵਾਨੀ ਅਵਸਥਾ ਆਉਣ 'ਤੇ ਸਾਡੇ ਅੰਦਰੋਂ ਸਾਨੂੰ ਠੱਗਦਾ ਹੈ। ਰੂਪ ਤਾਂ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ, ਪਰ ਜੋਬਨ ਸਭ ਕਿਸੇ 'ਤੇ ਆਉਂਦਾ ਹੈ। ਜੋਬਨ ਦੇ ਬਲਕਾਰ ਵਿੱਚ ਸੋਹਣਾ ਕਸੋਹਣਾ ਸਭ ਕੋਈ ਆਪ ਨੂੰ ਸੋਹਣਾ ਸਮਝਦਾ ਹੈ। ਉਸ ਮੱਦ ਵਿੱਚ ਬੰਦਾ ਨਾ ਕੇਵਲ ਵਿਕਾਰਾਂ ਵਿੱਚ ਠਗੀਂਦਾ ਹੈ, ਸਗੋਂ ਜ਼ੋਰ ਜ਼ੁਲਮ ਵੀ ਕਰ ਬੈਠਦਾ ਹੈ। ਜੋਬਨ ਅਤੇ ਬਲ ਵਿੱਚ ਲਿਸਿਆਂ ਅਤੇ ਹੀਣਿਆਂ ਉੱਤੇ ਤੱਦੀਆਂ ਕਰਨੋਂ ਨਹੀਂ ਸੰਕੋਚਦਾ। ਇਉਂ ਭਾਈ ਬੰਦਾ ਪੰਜਾਂ ਦੇ ਹੱਥੋਂ ਠੱਗਿਆ ਜਾਂਦਾ ਹੈ ਅਤੇ ਆਪਾ ਮੁਹਾ ਬੈਠਦਾ ਹੈ, ਅਤੇ ਜਦੋਂ ਇਹਨਾਂ ਦੇ ਅਸਰ ਹੇਠ ਵਧੇਰੇ ਖੁੱਲ੍ਹਾਂ ਲੈਣ ਲੱਗ ਜਾਂਦਾ ਹੈ ਤਾਂ ਫਿਰ ਮਾੜੇ ਕਰਮਾਂ ਦੀ ਸ਼ਰਮ ਵੀ ਗੁਆ ਬੈਠਦਾ ਹੈ, ਕਰੀ ਜਾਂਦਾ ਅਤੇ ਸਮਝਦਾ ਕਿ ਲੋਕੀ ਨਹੀਂ ਜਾਣਦੇ ਜਿਵੇਂ ਤੂੰ। ਜੇ ਭਲਾ ਜਾਣੇ ਵੀ ਕਿਸੇ ਵੇਲੇ ਤਾਂ ਲੋਕ ਲਾਜ ਦੀ ਪਰਵਾਹ ਉੱਠ ਗਈ ਹੁੰਦੀ ਹੈ ਅਤੇ ਮਨ ਕਰੜਾ ਹੋ ਗਿਆ ਹੁੰਦਾ ਹੈ ਉਹਨਾਂ ਵਹਿਬਤਾਂ ਵਿੱਚ। ਪਠਾਨ, ਇਹ ਸਮਝਾਂ ਦੇ ਸਾਈਂ, ਮੈਂ ਤਾਂ ਜਾਤਾ ਸੀ ਕਿ ਸਾਰੇ ਸੁੱਖਾਂ ਦਾ ਦਾਤਾ ਰਾਜ ਹੈ। ਸਾਰੇ ਸੁੱਖ ਪਦਾਰਥ ਨਾਲ ਲੱਜਦੇ ਹਨ ਅਤੇ ਪਦਾਰਥ ਰਾਜ ਨਾਲ ਅਮਿਤ ਆ ਜਾਂਦਾ ਹੈ, ਪਰ ਆਪਨੇ ਦਿਖਾ ਦਿੱਤਾ ਹੈ ਕਿ ਸਾਰੇ ਦੁੱਖ ਹੀ ਰਾਜ ਅਤੇ ਧਨ ਮਾਲ ਤੋਂ ਉਪਜਦੇ ਹਨ ਅਤੇ ਸਾਰੇ ਸਮਾਨ ਜੋ ਅਸੀਂ ਸੁੱਖਾਂ ਦੇ ਦਾਤੇ ਸਮਝਦੇ ਹਾਂ ਉਹ ਦੁੱਖਾਂ ਦੇ ਦਾਤੇ ਹਨ। ਫਿਰ ਹੇ ਦਾਤਾ, ਕਿਆ ਟੁੱਕ ਮੰਗ ਖਾਣਾ ਅਤੇ ਬਣਾ ਵਿੱਚ ਜਾ ਸੌਣਾ ਹੀ ਚੰਗਾ ਹੋਇਆ। ਸ੍ਰੀ ਗੁਰੂ ਜੀ, ਇਹ ਖਿਆਲ ਵੀ ਪਹਿਲੇ ਖਿਆਲਾਂ ਵਾਂਗੂ ਗਲਤ ਖਿਆਲ ਹੈ। ਜਿੱਥੇ ਜਿੱਥੇ ਕੋਈ ਹੈ ਉੱਥੇ ਹੀ ਉਹ ਸੁਖੀ ਹੋ ਸਕਦਾ ਹੈ। ਸੁੱਖ ਵਿਚਾਰ ਵਿੱਚ ਹੈ, ਸਮਝ ਵਿੱਚ ਹੈ। ਪੰਜਾਂ ਦੇ ਮੱਧ ਵਿੱਚੋਂ ਦੁੱਖ ਉਪਜਿਆ ਅਤੇ ਪੰਜਾਂ ਦੇ ਗੁੱਸੇ ਨਾਲ ਜਾਂ ਨਿਰਾਸ਼ਤਾ ਨਾਲ ਕੀਤੇ ਤਿਆਗ ਵਿੱਚੋਂ ਵੀ ਦੁੱਖ ਉਪਜਦਾ ਹੈ। ਵਿਚਾਰ ਚਾਹੀਦੀ ਏ ਕਿ ਪੰਜਾਂ ਤੋਂ ਕਿਵੇਂ ਸੁੱਖ ਪਾਵੇ। ਪਠਾਨ, ਹੋਰ ਨਿਮਰੀ ਹੋ ਕੇ, ਹੇ ਦਾਤਾ, ਆਪਨੇ ਫਰਮਾਇਆ ਸੀ ਕਿ ਪੰਜਾਂ ਤੋਂ ਸੁੱਖ ਲਈਏ ਤਾਂ ਮਨ ਥੱਕਦਾ ਹੈ ਅਤੇ ਗਲਤੀਆਂ ਕਰਦਾ ਹੈ। ਇਹ ਗੱਲ ਸਮਝੇ ਨਹੀਂ ਪਈ ਕਿ ਫੇਰ ਸੁੱਖ ਲਈਏ ਕਿਉਂ। ਸ੍ਰੀ ਗੁਰੂ ਜੀ, ਭਾਈ, ਹਰ ਜਹਿ ਬੇਸਮਝੀ ਨਾਲ ਵਰਤੀ ਦੁੱਖ ਦਿੰਦੀ ਹੈ, ਅਕਲ ਨਾਲ ਵਰਤੀ ਸੁੱਖ ਦਿੰਦੀ ਹੈ। ਅੱਗ ਬੇਸਮਝੀ ਨਾਲ ਵਰਤਿਆਂ ਘਰ ਫੂਕ ਦਿੰਦੀ ਹੈ, ਪਰ ਅਕਲ ਨਾਲ ਵਰਤਿਆਂ ਰੋਟੀਆਂ ਪਕਾਉਂਦੀ ਹੈ ਅਤੇ ਪਾਲੇ ਦੇ ਦੁੱਖ ਨੂੰ ਦੂਰ ਕਰਦੀ ਹੈ। ਤਿਵੇਂ ਇਹਨਾਂ ਪੰਜਾਂ ਨੂੰ ਬੇਸਮਝੀ ਨਾਲ ਵਰਤਿਆਂ ਇਹਨਾਂ ਦੇ ਹੱਥੋਂ ਠੱਗੇ ਮੁੱਠੇ ਜਾਈਦਾ ਹੈ, ਪਰ ਸਮਝ ਨਾਲ ਵਰਤਿਆਂ ਇਹਨਾਂ ਨੂੰ ਠੱਗ ਲਈਦਾ ਹੈ। ਇਹ ਗੱਲ ਅਸੀਂ ਹੁਣੇ ਦੱਸ ਚੁੱਕੇ ਹਾਂ, ਮੁੜ ਸਮਝ ਲਓ। ਰਾਜ ਪਾ ਕੇ ਰਾਜ ਕਰੇ, ਪਰ ਰਾਜ ਦੇ ਸੁੱਖਾਂ ਦੇ ਨਾਲ ਆਪਣੇ ਫਰਜ਼ਾਂ ਨੂੰ ਵੀ ਸਮਝੇ। ਇਸ ਦਾ ਫਰਜ਼ ਹੈ ਕਿ ਪਰਜਾ ਨੂੰ ਸੁਖੀ ਰੱਖੇ। ਰਾਜਾ ਅਯਾਲੀ ਵਾਂਗੂ ਆਪਣੀ ਪਰਜਾ ਦਾ ਪਾਲਕ ਅਤੇ ਰਾਖਾ ਹੈ। ਹਾਲਿਆਂ ਦਾ ਆਇਆ ਧਨ ਤੇ ਕਰਾਂ ਤੋਂ ਮਿਲਿਆ ਪਦਾਰਥ ਰਾਜਾ ਦੇ ਐਸ਼ ਵਾਸਤੇ ਨਹੀਂ ਹੈ, ਪਰ ਪਰਜਾ ਦੀ ਪ੍ਰਤਪਾਲਾ ਰਾਖੀ ਤੇ ਸੁੱਖ ਵਾਸਤੇ ਹੈ। ਜਦ ਰਾਜਾ ਇਹ ਸਮਝ ਕੇ ਰਾਜ ਕਰੇ ਤਾਂ ਉਸ ਨੂੰ ਆਪਣੀ ਪ੍ਰਤਪਾਲਾ ਵਾਸਤੇ ਹਲ ਵਾਹੁਣ ਦੀ ਲੋੜ ਨਹੀਂ, ਉਹ ਆਪਣੇ ਵਾਜਬ ਸੁੱਖ ਆਰਾਮ ਲਈ ਉਸੇ ਧਨ ਵਿੱਚੋਂ ਖਰਚ ਕਰ ਸਕਦਾ ਹੈ ਤੇ ਦੋਸ਼ ਨਹੀਂ ਲੱਗਦਾ। ਜੇ ਰਾਜਾ ਨਹੀਂ ਧਨ ਪਾਤਰ ਹੈ ਤਾਂ ਧਨ ਜੋ ਵਾਧੂ ਹੈ ਉਹ ਭੋਗਾਂ ਅਤੇ ਐਸ਼ਾਂ 'ਤੇ ਨਾ ਖਰਚੇ, ਕਿਉਂਕਿ ਭੋਗਾਂ ਅਤੇ ਐਸ਼ਾਂ ਦਾ ਫਲ ਮਨ ਦਾ ਖਿੰਡਣਾ ਅਤੇ ਅੰਤ ਨਿਤਾਣੇ ਹੋਣਾ ਹੁੰਦਾ ਹੈ ਅਤੇ ਸਰੀਰ ਰੋਗੀ ਹੋ ਜਾਂਦਾ ਹੈ। ਸੋ ਸਰੀਰ ਨੂੰ ਅਰੋਗ ਰੱਖੇ, ਅਰੋਗਤਾ ਦੀ ਹੱਦ ਅੰਦਰ ਵਿਹਿਤ ਸੁੱਖਾਂ ਨੂੰ ਸੁੱਖਦਾਈ ਸਮਝੇ, ਵਾਧੂ ਧਨ ਨੂੰ ਜਗਤ ਪੀੜਾ ਹਰਨ ਲਈ ਯਥਾ ਸ਼ਕਤ ਵਰਤੇ। ਇਸੀ ਤਰ੍ਹਾਂ ਰੂਪ ਦਾ ਵਰਤਾਓ ਦੱਸ ਆਏ ਹਾਂ। ਆਪਣੇ ਅਤੇ ਰੂਪ ਜੋਬਣ ਆਵੇ ਤਾਂ ਮੱਧ ਵਿੱਚ ਨਾ ਜਾਵੇ ਅਤੇ ਸਾਈਂ ਦੀ ਦਾਤ ਸਮਝ ਕੇ ਉਸ ਬਲ 'ਤੇ ਸੱਤਿਆ ਨੂੰ ਭਲਿਆਈ ਵਿੱਚ ਲਾਵੇ ਅਤੇ ਭਜਨ ਕਰੇ। ਆਪਣੇ ਰੂਪ ਜੋਬਨ ਦੇ ਅਹਿਸਾਸ ਨਾਲ ਵੀ ਮਨ ਵਿੱਚ ਵਿਸਮਾਦ ਜਾ ਸਕਦਾ ਹੈ। ਜੇ ਦੂਸਰੇ ਥਾਂ ਰੂਪ ਜੋਬਨ ਦਿਸੇ ਤਾਂ ਤ੍ਰਿਸ਼ਨਾ ਦੇ ਹੱਥ ਨਾ ਵਿਕ ਜਾਵੇ, ਉਸ ਨੂੰ ਜੱਫਾ ਮਾਰ ਕੇ ਵਲੂੰਦਰਨ ਵੱਲ ਨਾ ਪਵੇ, ਸਗੋਂ ਉਸ ਤੋਂ ਤਾਸੀਰ ਲਵੇ ਆਪੇ ਵਿੱਚ ਜੁੜਨ ਦੀ, ਜੁੜ ਕੇ ਮਨੋ ਸੱਤਿਆ ਨੂੰ ਬਲਵਾਨ ਕਰਨ ਦੀ ਅਤੇ ਵਿਸਮਾਦ ਦਾ ਰਸ ਮਾਨਣ ਦੀ। ਸੋ ਜੋ ਸਤਸੰਗ ਕਰਕੇ ਗੁਰਮੁਖ ਬਣਨਾ ਲੋਚਦੇ ਹਨ, ਉਹ ਵਿਚਾਰ ਨਾਲ ਹਰ ਸ਼ੈ ਦਾ ਯੋਗ ਵਰਤਾਓ ਕਰਦੇ ਹਨ ਅਤੇ ਕਿਸੇ ਅਸਰ ਨਾਲ ਆਪਾ ਨਹੀਂ ਠਗਾਉਂਦੇ, ਸਗੋਂ ਹਰ ਸ਼ੈ ਤੋਂ ਉੱਚੇ ਹੋਣ ਦਾ ਅਸਰ ਲੈਂਦੇ ਹਨ। ਐਂ ਉਹ ਇਹਨਾਂ ਪੰਜਾਂ ਨੂੰ ਠੱਗ ਲੈਂਦੇ ਹਨ। ਇਹਨਾਂ ਪੰਜਾਂ ਦੇ ਅਸਰ ਨਾਲ ਤ੍ਰਿਸ਼ਨਾ ਦੇ ਹੱਥ ਵਿਕਣਾ, ਵਿਕਾਰਾਂ ਵਿੱਚ ਪੈ ਜਾਣਾ ਅਤੇ ਐਂ ਆਪਾ ਵੰਝਾ ਲੈਣਾ, ਇਹਨਾਂ ਤੋਂ ਠੱਗੇ ਜਾਣਾ ਹੈ। ਪਰ ਇਹਨਾਂ ਤੋਂ ਸਿਫਤ ਸਲਾਹ ਦਾ ਅਸਰ ਲੈਣਾ, ਵਿਸਮਾਦ ਵਿੱਚ ਚੜ ਜਾਣਾ, ਵਿਸਮਾਦ ਦਾ ਰਸ ਮਾਨਣਾ ਅਤੇ ਇਹਨਾਂ ਨਾਲ ਜਗਤ ਦਾ ਭਲਾ ਕਰਨਾ, ਇਹ ਹੈ ਇਹਨਾਂ ਨੂੰ ਠੱਗ ਲੈਣਾ। ਪਰ ਇਹ ਜਾਚ ਉੱਚੀ ਵਿਚਾਰ ਨਾਲ ਆਉਂਦੀ ਹੈ ਅਤੇ ਇਸ ਵਿਚਾਰ ਦਾ ਦਾਤਾ ਗੁਰੂ ਹੈ। ਸੋ ਗੁਰੂ ਦੀ ਸ਼ਰਨ ਲੈ ਕੇ ਉਪਦੇਸ਼ ਪ੍ਰਾਪਤ ਕਰਕੇ ਉਸ 'ਤੇ ਅਮਲ ਕੀਤਿਆਂ ਇਹਨਾਂ ਨੂੰ ਠੱਗ ਲਈਦਾ ਹੈ, ਨਹੀਂ ਤਾਂ ਸ੍ਰਿਸ਼ਟੀ ਇਸ ਤਰ੍ਹਾਂ ਦੇ ਅਮਲ ਕਰਨੀ ਕਰਤੂਤ ਤੋਂ ਵਿਹੂਣੀ ਠੱਗੀ ਹੋਈ ਮੁੱਠੀ ਜਾ ਰਹੀ ਹੈ। ਇਹ ਸੁਣ ਕੇ ਪਠਾਨ ਦਾ ਮਨ ਦਰਵ ਗਿਆ, ਨੈਣ ਭਰ ਆਏ ਅਤੇ ਅਥਰੂਆਂ ਦੇ ਡਿੱਗ ਰਹੇ ਟੇਪਿਆਂ ਵਿੱਚ ਮਨ ਨੇ ਕਿਹਾ, ਇਹ ਦਾਤਾ ਕੋਈ ਸਾਈਂ ਦਾ ਪਿਆਰਾ ਅਤੇ ਕਲਿਆਣ ਲਈ ਆਇਆ ਹੈ, ਹੁਣ ਲਾਹਾ ਲੈ ਲੈ, ਸੁੱਤੇ ਦੀ ਜਾਗ ਖੁੱਲ੍ਹੀ ਆ, ਸੰਭਲ ਜੋ ਮਤ ਫੇਰ ਸੌਂ ਜਾਵੇ ਤਾਂ ਉਹ ਸਿੱਕਦਾਰ ਉੱਠਿਆ ਅਤੇ ਸ੍ਰੀ ਬਾਬਾ ਜੀ ਦੇ ਚਰਨਾਂ ਉੱਪਰ ਆਏ ਪਿਆ ਅਤੇ ਆਖਿਓ ਸੂ, ਇਹ ਗਰੀਬ ਨਵਾਜ਼ ਮੇਰੇ ਗੁਨਾਹ ਮਾਫ਼ ਕਰ। ਸ੍ਰੀ ਗੁਰੂ ਜੀ ਉਸ ਦਾ ਸਿਰ ਸੰਭਾਲ ਕੇ ਅਤੇ ਸਿਰ 'ਤੇ ਹੱਥ ਫੇਰ ਕੇ, ਦੇਖ ਭਾਈ ਸੱਚ ਇਹ ਹੈ ਕਿ ਕੀਤੇ ਭੋਗਣੇ ਪੈਂਦੇ ਹਨ, ਮਾਫ਼ ਵੀ ਹੁੰਦੇ ਹਨ, ਪਰ ਜੇ ਫੇਰ ਕਰਨੋਂ ਰੁਕ ਜਾਈਏ ਅਤੇ ਰੁਕੇ ਰਹਿਣ ਦੇ ਫਿਕਰ ਵਿੱਚ ਅਤੇ ਯਤਨ ਵਿੱਚ ਲੱਗ ਪਈਏ, ਜਾ ਤੂੰ ਬਖਸ਼ਿਆ, ਪਰ ਰਸਤੇ ਤੁਰ ਪਓ, ਸਾਈਂ ਨੂੰ ਯਾਦ ਕਰ, ਉਸ ਦੀ ਕੁਦਰਤ ਵਿੱਚ ਉਸ ਦਾ ਜਲਾਲ ਵੇਖ, ਆਪ ਨੂੰ ਉਸ ਦੀ ਹਜ਼ੂਰੀ ਵਿੱਚ ਤੋਰ, ਖਲਕਤ ਨੂੰ ਉਸ ਦੀ ਸਮਝ ਅਤੇ ਆਪਣਾ ਧਰਮ ਸੇਵਾ ਸਮਝ, ਫੇਰ ਤੂੰ ਮਾਫ਼ ਅਤੇ ਤੇਰੀ ਕਾਲ ਥਾਂ ਪਊ ਸੀ। ਪਠਾਨ, ਹੇ ਦਾਤਾ, ਚਿਰਾਂ ਦਾ ਮਾੜੇ ਕੰਮਾਂ ਵਿੱਚ ਲੱਗਾ ਹੋਇਆ ਹਾਂ, ਤੂੰ ਧਨ ਹੈ, ਤੇਰੀ ਮਿਹਰ ਧਨ ਹੈ, ਜੋ ਘਰ ਆ ਕੇ ਤਾਰਿਆ ਹੈ। ਪਰ ਹੇ ਦਾਤਾ, ਮੁੱਢਾਂ ਦੇ ਵਿਗੜੇ ਛੇਤੀ ਨਹੀਂ ਸੌਰਦੇ, ਇੱਥੇ ਜੋ ਰਾਤ ਨੂੰ ਮਸਲੇਬਾਜ਼ੀ ਹੁੰਦੀ ਹੈ, ਉਸ ਤੋਂ ਮੈਨੂੰ ਇਤਨੀ ਸੋਝੀ ਤਾਂ ਹੈ ਕਿ ਸੱਚਮੁੱਚ ਭਲੇ ਹੋ ਜਾਣਾ, ਭਲਿਆਈ ਸੱਚਮੁੱਚ ਕਰਨੀ ਅਤੇ ਸੱਚਮੁੱਚ ਸਾਈਂ ਦਾ ਹੋ ਕੇ ਰਹਿਣਾ ਔਖੀਆਂ ਗੱਲਾਂ ਹਨ। ਕੁਛ ਦਿਨ ਦਾਤਾ ਮੇਰੇ ਕੋਲ ਰਹਿ ਪਵੇਂ ਅਤੇ ਮੈਂ ਤੇਰੇ ਵਿਸਮਾਦੀ ਨੈਣਾਂ ਦੀ ਨਿਗਾਹ ਅਫਗਾਨੀ ਹੇਠਾਂ ਤੁਰਾਂ, ਤੇਰੇ ਆਖੇ 'ਤੇ ਅਮਲ ਕਰਾਂ, ਜੇ ਭੁੱਲਾਂ ਤਾਂ ਤੂੰ ਰਾਹ ਪਾਵੇਂ ਤਾਂ ਗੱਲ ਬਣ ਪਵੇਗੀ, ਨਹੀਂ ਤਾਂ ਮੈਨੂੰ ਆਪਣੇ ਵਿਗੜੇ ਹੋਏ ਮਨ ਉੱਪਰ ਭਰੋਸਾ ਨਹੀਂ। ਜਗਤ ਦੀ ਮਿਠਾਸ ਡਾਢੀ ਹੈ ਅਤੇ ਪੱਕੇ ਹੋਏ ਸੁਭਾਅ ਬੜੇ ਕਸਵੇਂ ਜੰਜੀਰ ਹਨ। ਨਾਲੇ ਦਾਤਾ ਮੈਨੂੰ ਮੁਰੀਦ ਕਰ, ਆਪ ਮੁਰਸ਼ਦ ਹੋ, ਮੇਰੇ ਪਹਿਲੇ ਸਤਸੰਗ ਦੇ ਸੰਬੰਧ ਵਿਖਾਵੇ ਵਾਲੇ ਹਨ, ਤੇਰੇ ਉੱਤੇ ਭਤੀਜਿਆ ਹਾਂ, ਤੂੰ ਪਤਿਆਇਆ ਹੈ, ਹੁਣ ਆਪ ਹੀ ਸਹਾਈ ਹੋ, ਚਰਨੀ ਲਾ, ਕਦਮ ਬੋਸੀ ਦੇ ਅਤੇ ਉਭਾਰ ਲੈ। ਤਦ ਉਹ ਪਠਾਨ ਇਸ ਪ੍ਰਕਾਰ ਦੀਆਂ ਅਰਜੋਈਆਂ ਕਹਿ ਕਰਕੇ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ, ਜਿੱਥੇ ਆਪ ਕੁਝ ਸਮਾਂ ਟਿਕੇ। ਉਸ ਦੇ ਨਿਕਟਵਰਤੀ ਅਤੇ ਹੋਰ ਲੋਕ ਵੀ ਮੁਰੀਦ ਹੋਏ। ਉੱਥੋਂ ਦੀ ਪ੍ਰਜਾ ਦੁਖੀ ਸੀ, ਸਰਦਾਰ ਆਪ ਵਿਕਾਰਾਂ ਵਿੱਚ ਲੱਗ ਰਿਹਾ ਸੀ। ਗੁਰੂ ਬਾਬੇ ਦੀ ਮਿਹਰ ਨਾਲ ਇੱਕ ਸਰਦਾਰ ਸੌਰਿਆ ਤਾਂ ਉਸ ਦਾ ਭਲਾ ਹੋ ਗਿਆ, ਉਸ ਇੱਕ ਦੇ ਨਾਲ ਪ੍ਰਜਾ ਸੁਖੀ ਹੋ ਗਈ, ਅਨੇਕਾਂ ਤਰ੍ਹਾਂ ਇਉਂ ਨੇਕੀਆਂ ਵਿਥਾਰ ਦੇ ਸ੍ਰੀ ਗੁਰੂ ਨਾਨਕ ਤੇ ਜਗਤ ਜਲਾਂਦੇ ਨੂੰ ਠੰਡ ਪਾਉਂਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।